ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਤ੍ਰਿਸ਼ਨਾ ਦਾਤੀ ਜਲ ਮੂਈ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲਾਏ ਫਿਰ ਜਲਾਏ ਨਾ ਦੂਜੀ ਵਾਰ ਤ੍ਰਿਸ਼ਨਾ ਦਾਤੀ ਜਲ ਮੂਈ ਜਲ ਜਲ ਕਰ ਪੁਕਾਰ ਸਤਿਗੁਰ ਸੀਤਲ ਜੇ ਮਿਲਾ ਫਿਰ ਜਲਾਏ ਨਾ ਦੂਜੀ ਵਾਰ ਨਾਨਕ ਵਿਣ ਨਾਵਾਏ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰਾਏ ਤਿਉਂ ਨਿਗੁਰੇ ਕਰਮ ਕੁਮਾਰੇ ਸਤਿਗੁਰ ਦਾਤਾ ਸੇਵੀ ਆਏ ਸ਼ਬਦ ਵਸਾਏ ਮਨ ਆਏ ਮਨ ਪਨ ਸੀਤਲ ਸਾਪ ਹੋਏ ਕ੍ਰਿਸ਼ਨਾ ਅਗਨ ਬੁਝਾਏ ਸੁਹਾ ਸਿਰ ਸਦਾ ਸੁਹੋਏ ਜਾਦ ਚਹੋ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆਗਾਏ ਨਾਨਕ ਨਾਮ ਬਿਨਾ ਨਹਿ ਛੂਟੀ ਆਏ ਹਉ ਮਾਏ ਪਜਹਿ ਪਚਾਏ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇਆ ਰੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਦਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕਾ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਈ ਚਿੰਤ ਪਰਾਈ ਚੁੱਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪੁਰਾਈ ਚੁੱਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪਾਂ ਜੀ ਪਾਵਨ ਪਿੱਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਅਧਿਆਤਮਵਾਦੀ ਉਪਦੇਸ਼ ਸ਼ਰਵਣ ਕੀਤਾ ਹੈ ਇਸ ਪਾਵਨ ਸ਼ਬਦ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੋ ਸੂਤਾਂ ਦੇ ਵਿਚਾਰ ਹਨ। ਦੋ ਸੂਤਾਂ ਦੇ ਵਿਚਾਰ ਕਰਨ ਤੋਂ ਭਾਵ ਇਹ ਹੈ ਕਿ ਦਸ ਗੁਰੂ ਸਾਹਿਬਾਨ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਖ ਵੱਖ ਸਰੂਪਾਂ ਦੇ ਉਪਨਾਮ ਨੇ, ਪਰ ਗੁਰੂ ਨਾਨਕ ਪਾਤਸ਼ਾਹ ਕੇਵਲ ਤੇ ਕੇਵਲ ਇੱਕ ਹਨ। ਜਿਵੇਂ ਆਪਾਂ ਕੱਪੜਾ ਬਦਲ ਲੈਂਦੇ ਹਾਂ ਤੇ ਕੱਪੜੇ ਦੇ ਬਦਲਣ ਕਰਕੇ ਮਨੁੱਖ ਬਦਲਦਾ ਨਹੀਂ, ਇਸੇ ਪ੍ਰਕਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦਸ ਜਾਮੇ ਧਾਰੇ ਤੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਦੀਵੀ ਤੌਰ ਤੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾਲ ਜੋੜਨਾ ਕੀਤਾ। ਇਹ ਪਾਵਨ ਹੁਕਮਨਾਮਾ ਵੜਹਾਂਸ ਦੀ ਵਾਰ ਵਿੱਚ ਅੰਕਿਤ ਹੈ ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਦੁੱਖਾਂ ਦਾ ਮੂਲ ਮਨੁੱਖ ਦੀਆਂ ਤ੍ਰਿਸ਼ਨਾ ਮੰਨੀਆਂ ਨੇ, ਵਾਸ਼ਨਾਵਾਂ ਮੰਨੀਆਂ ਹਨ। ਔਰ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੌੜੀ ਦੇ ਵਿੱਚ ਇਹਨਾਂ ਦੇ ਬਚਾਅ ਵਾਸਤੇ, ਇਹਨਾਂ ਦੇ ਪ੍ਰੇਦ ਵਾਸਤੇ ਸਿੱਖਿਆ ਦਿੱਤੀ ਹੈ। ਤੇ ਨਾਲ ਹੀ ਪਾਤਸ਼ਾਹ ਕਹਿੰਦੇ ਕਿ ਗੁਰਮੁਖੋ ਉਹ ਗੁਰਸਿੱਖ ਹੈ, ਉਹਨੂੰ ਆਪਾਂ ਸੰਤ ਬਾਬਾ ਕਹਿ ਲਈਏ, ਜਿਸ ਮਨੁੱਖ ਨੇ ਆਪਣੀਆਂ ਤ੍ਰਿਸ਼ਨਾ ਤੇ ਵਾਸ਼ਨਾਵਾਂ ਤੇ ਮੁਕੰਮਲ ਤੌਰ ਤੇ ਕੰਟਰੋਲ ਕਰ ਲਿਆ, ਕਾਬਜ ਹੋ ਗਿਆ, ਇਹ ਗੁਰਮੁਖੋ ਦੋ ਖਿਆਲਾਂ ਨੂੰ ਲੈ ਕਰਕੇ ਹੁਕਮਨਾਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ। ਤੇ ਤੀਸਰੀ ਗੱਲ ਪਾਤਸ਼ਾਹ ਨੇ ਕਹੀ ਕਿ ਗੁਰਮੁਖਾ ਹਉਮੈ ਤੋਂ ਬਚਣ ਦਾ ਉਪਰਾਲਾ ਕਰਨਾ ਕਰ। ਇਸ ਹਉਮੈ ਨੇ ਬਹੁਤ ਵੱਡੇ ਮਨੁੱਖਾਂ ਦੀ ਕੰਧ ਲਾਈ, ਔਰ ਹਉਮੈ ਦੀ ਨਿਵਿਰਤੀ ਵਾਸਤੇ ਤੈਨੂੰ ਗੁਰੂ ਦੀ ਚਰਨ ਛੱਡ ਵਿੱਚ ਜਾਣਾ ਪਏਗਾ। ਸੋ ਇਹਨਾਂ ਵਿਚਾਰਾਂ ਨੂੰ ਲੈ ਕਰਕੇ ਜਿਵੇਂ ਸਤਿਗੁਰੂ ਜੀ ਆਰੰਭ ਤੋਂ ਕਿਰਪਾ ਕਰਦੇ ਨੇ, ਆਪ ਸਰਵਣ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਈ।
ਸੋ ਆਮ ਕਰਕੇ ਗੁਰਮੁਖੋ ਜਿਵੇਂ ਈਸਵੀ ਸਨ ਹੈ, ਇਹ 2007 ਹੈ, ਇਹਦੇ ਵਿੱਚ ਆਪਾਂ 57 ਹੋਰ ਐਡ ਕਰ ਦਈਏ ਤੇ ਬਣ ਜਾਏਗਾ ਬਿਕਰਮੀ ਸੰਮਤ। ਇਹ ਬਿਕਰਮੀ ਸੰਮਤ ਰਾਜੇ ਬਿਕਰਮਾਜੀਤ ਨੇ ਚਲਾਉਣਾ ਕੀਤਾ। ਕਹਿਣ ਤੋਂ ਭਾਵ ਹੈ ਕਿ ਤਕਰੀਬਨ 2100 ਵਰੇ ਪਹਿਲਾਂ ਸਾਡੇ ਹਿੰਦੁਸਤਾਨ ਦੇ ਉੱਪਰ ਰਾਜੇ ਬਿਕਰਮਾਜੀਤ ਦਾ ਰਾਜ ਸੀ, ਔਰ ਉਸ ਰਾਜੇ ਬਿਕਰਮਾਜੀਤ ਦਾ ਭਰਾ ਜਿਹੜਾ ਰਾਜ ਭਾਗ ਨੂੰ ਛੱਡ ਕੇ ਵਿਰਾਗੀ ਮਹਾਤਮਾ ਬਣਿਆ, ਉਹਨੇ ਆਪਣੀ ਜ਼ਿੰਦਗੀ ਦੇ ਅਨੁਭਵ ਨੂੰ ਲੈ ਕਰਕੇ ਦੋ ਗ੍ਰੰਥ ਲਿਖੇ ਨੇ ਬੜੇ ਮਸ਼ਹੂਰ। ਇਹ ਗ੍ਰੰਥ ਦਾ ਨਾਮ ਹੈ ਵਿਰਾਗ ਸ਼ਤਕ ਤੇ ਦੂਜੇ ਦਾ ਨਾਮ ਹੈ ਨੀਤੀ ਸ਼ਤਕ। ਜਿਹੜਾ ਨੀਤੀ ਸ਼ਤਕ ਗ੍ਰੰਥ ਹੈ ਉਸ ਵਿੱਚ ਉਸ ਰਾਜੇ ਧਰਤਰੀ ਨੇ ਰਾਜਨੀਤੀ ਦੇ ਵੱਖ ਵੱਖ ਪੱਖਾਂ ਦਾ ਜ਼ਿਕਰ ਕੀਤਾ ਹੈ। ਜਿਹੜਾ ਵਿਰਾਗ ਸ਼ਤਕ ਹੈ ਉਹਦੇ ਵਿੱਚ ਉਸ ਮਹਾਂਪੁਰਸ਼ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ ਨੂੰ ਲੈ ਕਰਕੇ ਤੇ ਦੁਨੀਆਂ ਦੇ ਲੋਕਾਂ ਨੂੰ ਸੂਚਿਤ ਕੀਤਾ ਕਿ ਗੁਰਮੁਖੋ ਕੋਈ ਕਿਸੇ ਦਾ ਨਹੀਂ, ਔਰ ਉਪਰਾਲਾ ਕਰੋ ਆਪਣੀਆਂ ਵਾਸ਼ਨਾ ਨੂੰ ਮਾਰਨ ਦਾ, ਜਿੰਨਾ ਚਿਰ ਵਾਸ਼ਨਾ ਨੇ ਉਹਨਾਂ ਚਿਰ ਬੰਦੇ ਨੂੰ ਸ਼ਾਂਤੀ ਨਹੀਂ ਆ ਸਕਦੀ। بڑی لمبی چوڑی اس مہاپرش نے وہ ویاخیا کی ہے. جڑا یہ راجا پرتری سی یہ اپنی رانی نال بڑا موہ سی اور اس رانی دا نام اس راجے پرتری نے پنگلا رانی کر کے لکھا ہے. گرمخو آپ جی پوچھے کو بندہ پیار سے وپار کا کی فرق ہے تے پیار سے وپار کا فرق اینا ہے تے پیار وچ بندہ دوجے نوں کچھ دینا چاہوندا تے وپار وچ بندہ دا لاؤندا بھی میں دوجے کو کچھ نہ کچھ لے لاں. بس اینا فرق ہے. جیڑا پیار ہے نا آپ پیار وچ دوجے نوں کچھ نہ کچھ دینے ہاں تے وپار وچ بندہ چاہوندا کہ دوجے دے کول جنا ہو سکے ود تو ود لابھ لائے اپنا سوارے. راجے پرتری دے لکھن مطابق اودے سمے دے وچ ایک منوکھ نوں امرت پھل ملیا. راجے پرتری دے سنسکاراں تو سبھاؤ تو لوکی جانو سن کہ بڑا نیک منوکھ ہے اور اس بندے دے من وچ خیال آیا کہ منا جی یہ امرت پھل راجے نوں دتا جائے وہ لما سما ساڈے تے حکومت کرے گا لوکاں دا بھلا کرے گا تے جے بھلا میں چار دن پہلا مر جا مگر مر جا کی فرق پہنتا میرے ورگیا دے رہن نال جا مرن نال. وہ اندر ہایا دیا آئی کہندے نے کہ اونے او امر پھل راجے پرتری نوں دے دتا. جی میں ہوئے بےنتی کی راجے پرتری کا اپنی دھرم پتی بہت سنیہ سی انہیں وہ امرت پھل کھان کی بجائے رانی نوں دے دتا. ایک میں بےنتی کرا جاتی انتم مطابق دھرم گرنتھوں کے مطابق جڑا منوکھ دا من ہے گرمت پیار یہ پیر پیر سے بدلتا پیر پیر سے. کبھی سجن ایک بڑا سندر بول بولتے ہوں نے من لوبھی من لالچی من چنچل من چور من دے مگر نہ لگیے پلک پلک مروڑ. اے من لالچی من لوبھی اس کر کے پیار ہے اس من دی مگر نہ لگی تینوں کتے لے ڈبے گا. راجے نے رانی نوں او امر پھل دتا. ویکھو مانسک دشا اس راجے دی رانی پنگڑا نے اپنے گھوڑیاں دے طویلے دے انچارج نوں پھل دے دتا. وہ راجے نال سنے بخارے دا سی تے دلوں وہ گھوڑیاں دے محاوت نوں چاہندی سی. ہن اگے من دی پوزیشن ویکھو اس گھوڑیاں دا محاوت بندہ جیون دا بڑا گریا منک سی. وہ دے رانی دے نال بھی نجائز سلک نے ویاہیا وریا بھی تے ویسوا دے کول بھی لازمی جاندا. وہ اپنی دھرم پتنی نال بھی کوئی بہتا دلوں پیار نہیں. رانی دے نال او کیول تے کیول لوڑاں نوں مکھ لا کے لگا ہے. ویسوا نوں دلوں چاہندا سی اونے او امر پھل ویسوا نوں دے دتا. تے جیویں میں ہنے بےنتی کیتی نا تے من دا اعتبار نہیں. ایک انگریزی وچ گرمخو کہاوت ہے ہیڑ سنج ناڑ سنج. یہ پنجابی انواد ہوتا ہے پاپی نو نفرت نہ کرو پاپ نو نفرت کرو کیونکہ ہوں پاپی ہو سکتا کل نو چنگا ہو جائے. پاپی نو نفرت نہ کرو شرابی نو نفرت نہ کرو. جیڑا اج شرابی کل نو صوفی ہو جائے گا. جیڑا اج چور ہے کل نو سادھ بن سکتا ہے. جی میں مہاتما بدھ کے چیلیا چیزیں انگلی بال کا ذکر پڑھتے ہیں بڑا تگڑا وہ ڈرا مار سی آپ بالمیک کا ذکر پڑھتے ہیں، بابے بدھی چند کا ذکر پڑھتے ہیں، بھائی لکھو کا ذکر پڑھتے ہیں، بڑے بڑے ہوئے. آ موجودہ سمے چ آپ بابا کھڑک سنگھ بارے جانتے ہیں، مہاپرشاں بارے. وہ بیسوا امرت پھل دیتا بھاوت نے، جی کا کرم ہی مند کرم کرنا ہے. انہیں کپڑے سنکوچے، سر تے پلو لیا، تے راجے کو آ کر کے انہیں راجے نو امرت پھل دے دیتا. راجہ بڑا حیران کہ این امرت پھل کتوں آ گئے، پہلا مینوں فلانا بندہ دے گیا سی، بی بی پھر لے کے آئی ہے. انہیں سوابق کردا ہو کر کے ویسوا نو دابا ماریا نا کہ اے تو کتوں لے کے آئی ہے. وہ کہنے لگی جی میں مہابت کو لیا، گھوڑیا نے تھوڑا جو تبیلے کا انچار جو میرے کو آتا جانا رہتا ہے. راجے نے شک پی گیا، انہیں تھوڑے جے کرڈے ہو کر کے مہابت نو دابا ماریا تے کہنے لگا جی میں کتوں لیا سی، تھوڑی تراڑی نے مینوں دتا ہے. کیوں دتا، تیرا کی سبندھ ہے؟ جدو وہ مہابت گرو پیارو بالکل بگ گیا، راجے دے منو سٹ لگی پی منا سارا کل سنسار دا موہ محبت جھوٹا، میری رانی میرے پرتی اینی اکرت کن، اینی نام فرمادار فرما بردار، اینی منو گرو پیارو سٹ لگی پی انہیں سارا کل چھڈ دتا تے جوگ مت نو انہیں گرہن کر لیا، جوگی بن گیا. باہر جنگل میں جا کر کے اپنے جوگما کے نجما کے مطابق وہ ہٹ جو کردا، کپڑے انہیں تار دیتے، کپین پہن لے، تم بھی کوڑ رکھے، اور وہ اکلا رات نو تریا جا رہا سی. اکلا چاننی دی رات ہے، قدرتی طور سے کوئی بندہ پہلا کتے لنگیا سی، وہ دی تھوک دے اوپر چندرما دیا رشما پہیا، تھوک چمکے انہوں کلیخا پیا پی شاید ایک دے لال نہ ڈگا ہوئے. ہن جنگل چ لال دا پلا کی کام سی؟ جدو تھلے چکیا نا، انہیں اس وستو نو چکن کا یتن کیتا تے تھوک دے نال اودیا انگلا بھر گیا، وہ ہاتھ لپڑ گیا. اس موقع گرمخو اس ودوان ویر نے بہت پاپ پورت پنکتیاں کہی نے. وہ کہندہ رتن جڑت مندر تجے اور سخین کے ساتھ، رے من دھوکھے لال کے دیا پیک میں ہاتھ پی کہتے ہیں تھک لو. انہیں اپنے آپ نو لانتا پائی، وہ چندریا بنا تیرے مکان میں رتن لگے ہوئے سن، رتن جڑ تو مندر تجے، مندر نام مکان دا ہے. وہ مکان جنہ قیمتی رتن پتھر لگے سن تو چھڈے، اور سخیان کے ساتھ اپنی رانیاں دا ساتھ چھڈیا، پر رے مان اوے بنا، رے سمودن واجک آواز ماری مانو، ہندی چ ارے کہندے رے کہندے نے، رے مان دھوکھے لال کے، لال دے بھلیکھے وچ دیا پیک میں ہاتھ، اے تھوک وچ تیرا ہاتھ لبڑ گیا، پر لبڑیا تا تیرے اندر تریشنا نہ گئی. پلا تیرے مکان تیرے پجامے چ لال ہے نہیں سن، سن لال چڈے گا پر تریشنا نہ گئی. اس کر کے دھن گرو امرداس میرے مالک وہ کہندے، بھائی جیڑی سرشٹی ہے نا تریشنا دادی جل مجھے دادی دے کہندے نا سڑی سڑنا، جیڑی یہ سرشٹی جڑا سماج ہے یہ تریشنا سڑ چکا ہے، ਇਹ ਤ੍ਰਿਸ਼ਨਾ ਮਨੁੱਖ ਤੇ ਹਾਵੀ ਹੋ ਗਈ। ਜਿਵੇਂ ਆਪਾਂ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਕੁਲੁਝੀ ਹੈ। ਬੰਦੇ ਕੋਲ ਸੈਂਕੜਾ ਤੇ ਕਹਿੰਦਾ ਹਜ਼ਾਰ ਹੋ ਜਾ, ਹਜ਼ਾਰ ਵਾਲਾ ਕਹਿੰਦਾ ਤੇ ਲੱਖ ਹੋ ਜਾ, ਲੱਖ ਵਾਲਾ ਕਹਿੰਦਾ ਕਰੋੜ ਹੋ ਜਾਏ ਤੇ ਕਰੋੜ ਵਾਲਾ ਕਹਿੰਦਾ ਅਰਬ ਹੋ ਜਾ। ਦੁਨੀਆਂ ਦੇ ਸਭ ਤੋਂ ਅਮੀਰ ਮਨੁੱਖ ਦਾ ਜ਼ਿਕਰ ਆਉਂਦਾ ਗੁਰਮੁਖੋ ਅਮਰੀਕਾ ਦਾ ਕਾਰਨ ਨਿੱਕੀ ਹੋਇਆ। ਜਦੋਂ ਦੁਨੀਆਂ ਦੇ ਅਮੀਰਾਂ ਦੀ ਲਿਸਟ ਪੜ੍ਹੀਦੀ ਹੈ ਨਾ, ਤੇ ਦੁਨੀਆਂ ਦੇ ਸਭ ਤੋਂ ਅਮੀਰ ਮਨੁੱਖ ਹੋਇਆ ਅਮਰੀਕਾ ਦਾ ਕਾਰਨ ਨਿੱਕੀ। ਉਸ ਕਾਰ ਨਿੱਕੀ ਨੇ ਉਹ ਜ਼ਮਾਨੇ ਚ 90 ਅਰਬ ਡਾਲਰ ਆਪਣੇ ਕੋਲ ਜਮ੍ਹਾਂ ਕੀਤਾ। 90 ਅਰਬ 90 ਸੌ ਕਰੋੜ ਡਾਲਰ ਆਖਰ ਬਹੁਤ ਤਾਂ ਹੋਣੀ ਹੈ ਨਾ, ਆਉਂਦੀ ਹੈ। ਜਦੋਂ ਉਹ ਮੌਤ ਦੇ ਬਿਸਤਰੇ ਤੇ ਪਿਆ ਉਦੋਂ ਦਾ ਸਕੱਤਰ ਕੋਲ ਬੈਠਾ ਸੀ, ਸੈਕਟਰੀ ਉਹਦਾ। ਉਹਨੇ ਸਵਾਲ ਪੁੱਛਿਆ, ਸਰ ਆਪਾਂ ਸ਼੍ਰੀਮਾਨ ਕਹਿੰਦੇ ਤੂੰ ਸਰ ਕਹਿੰਦੇ ਨੇ, ਸਰ ਵੀ ਤੁਹਾਡੇ ਕੋਲ ਇੰਨੀ ਮਾਇਆ ਹੈ 90 ਅਰਬ ਡਾਲਰ, ਤੁਸੀਂ ਬੜੇ ਖੁਸ਼ ਹੋਵੋਗੇ ਜੇ ਭਲਾ ਤੁਹਾਨੂੰ ਸੰਸਾਰ ਵਿੱਚ ਪਰਮਾਤਮਾ ਦੁਬਾਰਾ ਭੇਜੇ, ਤੁਸੀਂ ਕੀ ਕਰੋਗੇ? ਕਹਿਣ ਲੱਗਾ, ਕਰਨਾ ਕਰਾਉਣਾ ਕੀ ਹੈ ਭਰਾਵਾ, ਮੇਰੇ ਕੋਲ 90 ਅਰਬ ਡਾਲਰ ਧਨ ਹੋਇਆ ਤੇ ਮੈਂ ਉਪਰਾਲਾ ਕਰਾਂਗਾ ਵੀ ਜੇ ਕਿਤੇ 10 ਹੋਰ ਆ ਗਿਆ ਨਾ, ਇਹ ਮੇਰਾ ਨਿਸ਼ਾਨਾ ਪੂਰਾ ਹੁੰਦਾ। 10 ਅਰਬ ਡਾਲਰ ਜੀ ਘੱਟ ਰਹਿ ਗਏ ਨੇ। ਉੱਥੇ ਉਹ ਲਿਖਦਾ ਉਹਦਾ ਸਕੱਤਰ, ਕਹਿਣ ਲੱਗਾ ਕਿ ਉਸੇ ਮੌਕੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ, ਪ੍ਰੇਰ ਕੀਤੀ ਕਿ ਰੱਬਾ ਮੈਨੂੰ ਕਾਰ ਨੇਗੀ ਨਾ ਬਣਾਈ, ਮੈਂ ਇਹਦਾ ਨੌਕਰ ਤੇ ਮੈਂ ਸੰਤੁਸ਼ਟ ਹਾਂ। ਇਹਦੇ ਕੋਲ 90 ਅਰਬ ਡਾਲਰ, ਇਹ ਕਹਿੰਦਾ ਕਿ 10 ਅਰਬ ਡਾਲਰ ਹੋਰ ਹੋਣ, ਇਹਦੇ ਨਾਲ ਚੰਗਾ ਕਿ ਮੈਂ ਇਸ ਲੈਣ ਚ ਨਾ ਲੱਗਾ, ਮੇਰੀ ਸ਼ਾਂਤੀ ਭੰਗ ਹੋ ਜਾਏਗੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਤਾਂ ਤ੍ਰਿਸ਼ਨਾ ਵਿੱਚ ਸੜੀ ਹੋਈ ਹੈ। ਸਾਡੇ ਹਿੰਦੁਸਤਾਨ ਦਾ ਇੱਕ ਸੰਤ ਹੋਇਆ ਗੌਤਮ ਬੁੱਧ, ਉਹਦੇ ਗੁਰੂ ਪਿਆਰੋ ਨਿਯਮ ਹਨ ਕੁਝ, 4 ਨਿਯਮ ਨੇ ਮੁੱਖ ਤੇ 8 ਨਿਯਮ ਉਹਦੇ ਉਪ ਨੇ, 12 ਨਿਯਮ ਨੇ ਕੁਲ ਬੁੱਧ ਮੱਤ ਦੇ। ਉਹਨਾਂ ਪਹਿਲੇ 4 ਨਿਯਮਾਂ ਦੀ ਲਾਈਨ ਇਸ ਤਰ੍ਹਾਂ ਹੈ, ਉਹ ਕਹਿੰਦਾ ਸੰਸਾਰ ਦੁੱਖਾਂ ਦਾ ਘਰ ਹੈ। ਇਹ ਮਹਾਤਮਾ ਬੁੱਧ ਦੇ ਵਿਚਾਰ ਨੇ। ਕਹਿੰਦਾ ਦੁੱਖਾਂ ਦਾ ਕਾਰਨ ਮਨੁੱਖ ਦੀਆਂ ਵਾਸ਼ਨਾਵਾਂ ਨੇ। ਵਾਸ਼ਨਾਵਾਂ ਨੂੰ ਮਾਰਨ ਵਾਸਤੇ ਅਸ਼ਟ ਮਾਰਗ ਤੇ ਚੱਲਣਾ ਪਏਗਾ, ਔਰ ਉਹਦੇ ਤੋਂ ਅੱਗੇ ਉਹਨਾਂ ਅਸ਼ਟ ਮਾਰਗ ਦਾ ਜ਼ਿਕਰ ਕੀਤਾ, ਉਹਨਾਂ 8 ਨਿਯਮਾਂ ਦਾ, ਵੀ ਸ਼ੁਭ ਕਰਮ, ਸ਼ੁਭ ਸੋਚ ਇਤਿਹਾਸਕ। ਉਹਦਾ ਕਹਿਣ ਦਾ ਭਾਵ ਹੈ ਕਿ ਮਨੁੱਖ ਦੀਆਂ ਪਰੇਸ਼ਾਨੀਆਂ ਦਾ ਮੇਲ ਮੇਨ ਧੁਰਾ ਤ੍ਰਿਸ਼ਨਾ ਨੇ, ਵਾਸ਼ਨਾਵਾਂ ਹਨ, ਔਰ ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਤ੍ਰਿਸ਼ਨਾ ਕਰਕੇ ਵਾਸ਼ਨਾਵਾਂ ਕਰਕੇ ਸੜਦੀ ਹੈ, ਔਰ ਉਹਦੀ ਬਦੌਲਤ
ਜਲ ਜਲ ਕਰੇ ਪੁਕਾਰ,
ਸੜ ਸੜ ਕੇ ਪੁਕਾਰ ਕਰਦੇ ਆ ਪੁਕਾਰ। ਆ ਗੁਰਮੁਖੋ ਦਰਬਾਰ ਸਾਹਿਬ ਡਿਊਟੀ ਤੇ ਬੈਠਾ ਨਾ, ਤੇ ਜ਼ਿਆਦਾਤਰ ਇਸ ਪ੍ਰਕਾਰ ਦੀਆਂ ਬੀਬੀਆਂ ਵੀਰ ਗੁਰਮੁਖ ਅਰਦਾਸਾਂ ਕਰਾਉਂਦੇ ਨੇ, ਬਾਬਾ ਜੀ ਅਰਦਾਸ ਕਰੋ ਸਾਡਾ ਕਾਕਾ ਬਾਹਰ ਚਲਾ ਜਾਏ, ਸਾਡਾ ਕਾਕਾ ਬਾਹਰ ਸੈੱਟ ਹੋ ਜਾਏ। ਤੇ ਮੈਂ ਨਾਲ ਦੇ ਆਪਣੇ ਸਾਥੀ ਚੌਰ ਪਰਦਾਰ ਵੀਰ ਨੂੰ ਕਹਿੰਦਾ ਹੁੰਦਾ ਕਿ ਲੋਕੀ ਬਾਹਰ ਦੀ ਤਾਂ ਸਾਰੇ ਗੱਲ ਕਰਦੇ, ਅੰਦਰ ਆਉਣ ਦੀ ਗੱਲ ਕਰਦਾ ਹੀ ਕੋਈ ਨਹੀਂ। ਤੇ ਕੋਈ ਕਹਿੰਦਾ ਬਾਹਰ ਚਲਾ ਜਾ, ਕੋਈ ਕਹਿੰਦਾ ਬਾਹਰ ਸੈੱਟ ਹੋ ਜਾ। ਗੁਰਮੁਖੇ ਬਾਹਰ ਸ਼ਾਂਤੀ ਨਹੀਂ, ਬਾਹਰ ਸ਼ਾਂਤੀ ਅੰਦਰ ਆਉਣ ਕਰਕੇ ਅੰਦਰ ਆਈਏ। ਆਪਾਂ ਜਿੰਨੇ ਤੜਫਦੇ ਆ ਨਾ, ਪਰੇਸ਼ਾਨ ਆ, ਕਲਪਨਾ, ਇਹ ਅੰਦਰੋਂ ਬਾਹਰ ਜਾਣ ਕਰਕੇ ਹੈ। ਜਿਹੜਾ ਬਾਹਰ ਤੋਂ ਅੰਦਰ ਆ ਗਿਆ ਉਹਦੀ ਉਹਨੂੰ ਸ਼ਾਂਤੀ ਮਿਲ ਗਈ, ਉਹਦੀ ਭੜਕਣਾ ਮਿਲ ਗਈ। ਮਨੁੱਖ ਤ੍ਰਿਸ਼ਨਾ ਦੇ ਅਧੀਨ ਕਿੰਨਾ ਕੁ ਨਿਧਰ ਗਿਆ ਹੈ। 47 ਦੇ ਮੌਕੇ ਮੇਰੇ ਪੜ੍ਹਨ ਵਿੱਚ ਆਇਆ ਕਿ 10 ਲੱਖ ਹਿੰਦੂ ਤੇ ਮੁਸਲਮਾਨ ਪੰਜਾਬ ਵਿੱਚ ਸਿੱਖ ਕਤਲ ਹੋਏ, 10 ਲੱਖ। ਇਹ ਸਰਕਾਰੀ ਅੰਕੜੇ ਨੇ। ਸਾਡੇ ਸ਼ਹਿਰੀ ਭਰਾਵਾਂ ਨੇ ਆਪਣੇ ਵੱਡੇ ਵੱਡੇ ਹੱਟ ਛੱਡੇ, ਮਹਿਲ ਛੱਡੇ, ਕਾਰੋਬਾਰ ਛੱਡੇ। ਸਾਡੇ ਪੇਂਡੂ ਭਰਾਵਾਂ ਨੇ ਆਪਣੇ ਮੁਰੱਬੇ ਛੱਡੇ, ਲੈਲਪੁਰ ਵਾਲੇ, ਮਿੰਟ ਗੁਮਰੀ ਵਾਲੇ ਹਵੇਲੀਆਂ ਛੱਡੀਆਂ। ਕੋਈ ਗੱਲ ਨਹੀਂ, ਸਾਡਾ ਧਰਮ ਸੁਰੱਖਿਅਤ ਰਹੇਗਾ ਤੇ ਹੋਰ ਮਹਿਲ ਬਾੜੀਆਂ ਬਣ ਜਾਣਗੇ, ਜ਼ਮੀਨ ਹੋਰ ਆ ਜਾਏਗੀ। ਔਰ ਕਈ ਬੰਦੇ ਪਾਕਿਸਤਾਨ ਨੂੰ ਇੱਥੇ ਆ ਕੇ ਸੌਖੇ ਵੀ ਹੋ ਗਏ। ਅਗਰ ਉਹ ਮੁਸਲਮਾਨ ਬਣ ਜਾਂਦੇ ਉਹਨਾਂ ਨੂੰ ਕਿਸੇ ਨੇ ਉੱਥੋਂ ਲਾਉਣਾ ਨਹੀਂ ਸੀ। ਜਿਹੜੇ ਸਾਡੇ ਮੁਸਲਮਾਨ ਵੀਰ ਇੱਥੋਂ ਪੰਜਾਬ ਚੋਂ ਗਏ, ਅਗਰ ਉਹ ਹਿੰਦੂ ਧਰਮ ਤੇ ਸਿੱਖ ਧਰਮ ਨੂੰ ਗ੍ਰਹਿਣ ਕਰ ਲੈਂਦੇ ਤੇ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਨਹੀਂ ਸੀ ਕੱਢਣਾ। ਉਹਨਾਂ ਲੋਕਾਂ ਨੇ, ਸਾਡੇ ਵਡੇਰਿਆਂ ਨੇ ਧਰਮ ਨੂੰ ਪਹਿਲ ਦਿੱਤੀ, ਮਾਇਆ ਨੂੰ ਨਹੀਂ। ਅੱਜ ਗੁਰਮੁਖੋ ਆਪਾਂ ਧਰਮ ਨੂੰ ਕੰਡ ਦੇ ਗਿਆ ਤੇ ਮਾਇਆ ਨੂੰ ਪਹਿਲ ਦਿੱਤੀ ਹੈ। ਸਾਡਾ ਮੁੰਡਾ, ਪਹਿਲੀ ਤਾਂ ਗੱਲ ਇਹ ਹੈ ਵੀ ਉਹਨੂੰ ਪਤਾ ਲੱਗੇ ਕਿ ਉਹਦਾ ਮਾਂ ਤੋਂ ਸਹਿਮਤ ਉਹਨੇ ਬਾਹਰ ਜਾਣਾ ਤੇ ਪਹਿਲਾਂ ਮੂੰਹ ਖਤਮ ਕਰਨਾ, ਪਹਿਲਾਂ ਹੀ ਬਾਹਰ ਦੇ ਚਾਚ। ਤੇ ਜੇ ਧਰਮ ਨਹੀਂ ਤੇ ਗੁਰਮੁਖੋ ਕੱਖ ਨਹੀਂ। ਬਾਬੇ ਮਨੀ ਸਿੰਘ ਨੂੰ ਲਾਹੌਰ ਦਾ ਨਵਾਬ ਇੰਨਾ ਕਹਿੰਦਾ ਸੀ ਵੀ ਬਾਬਾ ਮਨੀ ਸਿੰਘ ਤੁਸੀਂ ਹੋ ਸਾਡੇ ਸੰਤ, ਕਿਉਂਕਿ ਬਾਬਾ ਮਨੀ ਸਿੰਘ ਦਾ ਇਤਿਹਾਸ ਪੜ੍ਹੀਏ ਨਾ ਤੇ ਉਹਨਾਂ ਦਾ ਮੁਸਲਮਾਨ ਵੀ ਬਰਾਬਰ ਸਤਿਕਾਰ ਕਰਦੇ ਸਨ, ਹਿੰਦੂ ਵੀ ਕਰਦੇ ਸਨ। ਲਾਹੌਰ ਦੇ ਗਵਰਨਰ ਨੇ ਆਖਿਆ ਵੀ ਬਾਬਾ ਜੀ ਤੁਸੀਂ ਮਾੜੀਆਂ ਦੀਆਂ ਜਿਹੜੀਆਂ ਆਪਣੀਆਂ ਲਬਾਂ ਨੇ, ਮੁੱਛਾਂ ਨੇ ਨਾ, ਇਹਨਾਂ ਦੇ 2-4 ਵਾਲ ਕਟਾ ਦਿਓ। ਦਾਣਾ ਤਾਂ ਤੁਸੀਂ ਰੱਖਣਾ ਰੱਖ ਲਓ, ਕਿ ਮੁਸਲਮਾਨ ਵੀ ਰੱਖਦੇ ਨੇ। 2-4 ਲਬਾਂ ਕਟਾ ਦਿਓ ਤੇ 2 ਵੇਰਾ ਕਲਮਾ ਪੜ੍ਹ ਲਓ, ਅਸੀਂ ਤੁਹਾਨੂੰ ਆਪਣਾ ਪੀਰ ਜਾਣ ਕੇ ਮਾਨ ਸਨਮਾਨ ਦਿਆਂਗੇ। ਬਾਬਾ ਮਨੀ ਸਿੰਘ ਕਹਿਣ ਲੱਗਾ ਵੀ 90 ਸਾਲਾਂ ਦਾ ਤੈਨੂੰ ਹੋ ਗਿਆ, ਪਤਾ ਨਹੀਂ ਦਿਹਾੜੀ ਇੱਕ ਡਾਂਗ ਹੈ, 2-4 ਦਿਨ ਦੀ ਜ਼ਿੰਦਗੀ, ਮੈਂ ਕਲਗੀਧਰ ਪਾਤਸ਼ਾਹ ਤੋਂ ਬੇਮੂਹ ਕਿਵੇਂ ਹੋਵਾਂ। ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਗਰ ਧਰਮ ਤੋਂ ਬਦਲ ਜਾਂਦੇ ਤੇ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਨਹੀਂ ਸੀ ਕਰਨਾ। ਉਹਨਾਂ ਨੇ ਮੌਤ ਨੂੰ ਪ੍ਰਵਾਨ ਕਰ ਲਿਆ ਪਰ ਧਰਮ ਤਿਆਗਿਆ ਨਹੀਂ। ਆਪਾਂ ਮਾਇਆ ਨੂੰ ਪ੍ਰਵਾਨ ਕਰਕੇ ਤੇ ਧਰਮ ਨੂੰ ਤਰਜੀਹ ਨਹੀਂ ਦੇ ਰਹੇ, ਧਰਮ ਨੂੰ ਕੰਡ ਕਰ ਰਹੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਵੀ ਇਸ ਮਹਿਕੀ ਪਗੜ ਵਿੱਚ ਬੰਦਾ ਸੜ ਰਿਹਾ ਹੈ ਤੇ ਦਿਨ ਰਾਤ ਕਹਿੰਦਾ ਮੇਰੇ ਕੋਲ ਆਹ ਆ ਜਾਏ, ਮੇਰੇ ਕੋਲ ਉਹ ਆ ਜਾਏ। ਇਸ ਪ੍ਰਕਾਰ ਇਹ ਉੱਚੀ ਉੱਚੀ ਪੁਕਾਰ ਦਾ ਅਰਥ ਬੋਲਦਾ ਹੈ,
ਸਤਿਗੁਰ ਸੀਤਲ ਜੇ ਮਿਲਾ।
ਠੰਡ ਦਾ ਮੋਰ ਸਤਿਗੁਰੂ ਪਾਤਸ਼ਾਹ ਮਿਲ ਜਾਣ ਤਾਂ
ਜਲਾਏ ਨਾ ਦੂਜੀ ਵਾਰ।
ਗੁਰਮਤਿ ਪਿਆਰੋ, ਉਹਨਾਂ ਨੂੰ ਮੁੜ ਕੇ ਸੜਨਾ ਨਹੀਂ ਪਾਏਗਾ ਜਿਨ੍ਹਾਂ ਨੂੰ ਗੁਰੂ ਨੇ ਸਾਤੇ ਸੰਤੋਖ ਦੇ ਦਿੱਤਾ। ਭਾਈ ਬਹਿਲੋ ਵਰਗਿਆਂ ਨੂੰ, ਭਾਈ ਮੰਝ ਵਰਗਿਆਂ ਨੂੰ ਉਹ ਦੁਬਾਰਾ ਭਾਈ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਨਹੀਂ ਹਨ।
ਨਾਨਕ ਬਿਨ ਨਾਵੈ ਨਿਰਭਉ ਕੋ
ਨਹੀਂ। ਜਿੰਨਾ ਚਿਰ ਬੰਦੇ ਦੇ ਅੰਦਰ ਨਾਮ ਨਾ ਹੋਵੇ ਉਹਨਾਂ ਚਿਰ ਮਨੁੱਖ ਡਰਦਾ ਰਹਿੰਦਾ ਹੈ। ਨਾਮ ਤੋਂ ਬਿਨਾਂ ਬੰਦੇ ਦੇ ਅੰਦਰ ਭੈ ਬਣਿਆ ਰਹਿੰਦਾ ਹੈ। ਕਿਰਪਾ ਕਰਦੇ ਹਨ
ਜਿਚਰ ਸ਼ਬਦ ਨਾ ਕਰੇ ਵਿਚਾਰ।
ਔਰ ਇਹ ਭਾਈ ਉਹਨਾਂ ਚਿਰ ਤੇਰੇ ਅੰਦਰ ਭੈ ਰਹੇਗਾ ਜਿੰਨਾ ਚਿਰ ਤੂੰ ਗੁਰੂ ਕੇ ਸ਼ਬਦ ਨੂੰ ਚਿੱਥਦਾ ਨਹੀਂ, ਵਿਚਾਰਦਾ ਨਹੀਂ, ਸਮਝਦਾ ਨਹੀਂ। ਅਥਵਾ ਗੁਰੂ ਕਾ ਸ਼ਬਦ ਕਹਿੰਦਾ ਗੁਰਮੁਖਾ
ਤੇਰੇ ਅੰਦਰ ਇੱਕ ਤੇਰਾ ਦੁਸ਼ਮਣ ਸ਼ਰੀਕ ਵੱਸਦਾ ਹੈ, ਸ਼ਰੀਕ ਉਹ ਹੈ ਮਨ, ਔਰ ਉਸ ਆਪਣੇ ਅੰਦਰ ਵਾਲੇ ਵੈਰੀ ਨੂੰ ਮਾਰਨਾ ਕਰੇ। ਸੰਪਰਦਾਇ ਅਰਥ ਨਹੀਂ ਵਿਚਾਰਦੇ ਤੇ ਤੇਰੇ ਅੰਦਰ ਦੁਸ਼ਮਣ ਵੱਸਦਾ ਹੈ।
ਮਹੱਲਾ ਤੀਜਾ ਭੇਖੀ ਅਗਨ ਨਾ ਬੁਝਈ।
ਗੁਰਦੇਵ ਕਹਿੰਦੇ ਵੀ ਜੇ ਕੋਈ ਕਵੇ ਨਾ ਕਿ ਮੈਂ ਲਿਬਾਸ ਪਾ ਲਿਆ ਤੇ ਮੈਂ ਪੁਰਸ਼ ਬਣ ਗਿਆ, ਇਹਨਾਂ ਭੇਖਾਂ ਦੇ ਨਾਲ ਪਦਾਰਥਾਂ ਦੀ ਅੱਗ ਨਹੀਂ ਬੁਝਦੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਜੜੀ ਬੂਟੀ ਚ ਜੀਵੀਏ ਤੋਂ ਮਰੇ ਤਨੰਤਰ, ਤੇ ਜੇ ਦੁਆਬ ਬੂਟੀ ਨਾਲ ਆਖੀਏ ਵੀ ਬੰਦਾ ਅਮਰ ਹੋ ਜਾ ਤੇ ਭਲਾ ਤਨੰਤਰ ਵੈਦ ਕਿਉਂ ਮਰਦਾ। ਇਸੇ ਪ੍ਰਕਾਰ ਉਹ ਲਿਖਦੇ ਨੇ ਕਿਉਂਕਿ ਸਾਰੀ ਪੌੜੀ ਇੱਕ ਪਖੰਡ ਦਾ ਖੰਡਨ ਕਰਦੀ ਹੈ। ਉਹ ਕਹਿੰਦੇ ਨੇ ਤੇ ਜੇ ਕੋ ਮਨੁੱਖ ਇਹ ਕਹੇ ਤੇ ਮੜੀਆਂ ਦੇ ਜਾਣ ਕਰਕੇ ਮਨੁੱਖ ਨੂੰ ਆਤਮ ਗਿਆਨ ਹੋ ਜਾਏਗਾ, ਤੇ ਜਿਹੜੇ ਇਹ ਚਮਗਿੱਦੜ ਤੇ ਚੂਹੇ ਨੇ ਇਹ ਆਮ ਕਰਕੇ ਬਾਹਰ ਉਜਾੜ ਵਿੱਚ ਰਹਿੰਦੇ ਹਨ। ਸੋ ਇਸੇ ਪ੍ਰਕਾਰ ਵੱਡੀ ਉਮਰ ਕਰਕੇ ਵੀ ਭਾਈ ਗੁਰਦਾਸ ਕਹਿੰਦੇ ਨੇ ਕਿ ਬਾਤ ਨਹੀਂ ਬਣਨੀ ਕਿਉਂਕਿ ਸੱਪ ਦੀ ਵੱਡੀ ਉਮਰ ਤੇ ਉਹਦੀ ਯਾਰ ਵੱਧਦੀ ਹੈ। ਮਿਲੇ ਨਾ ਵੱਡੀ ਯਾਰ ਜਾ ਜੋ ਬਿਸੀਅਰ ਲੂਹੇ, ਕੰਧ ਮੂਲ ਚੁਣ ਖਾਈਏ ਅੜੀਅਲ ਬਣ ਧੂਏ। ਕਹਿੰਦੇ ਵੀ ਗੁਰਮੁਖਾ ਜੇ ਤੂੰ ਆਖੇ ਵੀ ਮੈਂ ਰੋਟੀ ਨਹੀਂ ਖਾਣੀ ਤੇ ਕਾਹ ਪੱਠਾ ਖਾ ਕਰਕੇ ਕਲਿਆਣ ਕਰ ਲਾ, ਤੇ ਜਿਹੜੇ ਊਠ ਤੇ ਊਠਣੀਆਂ ਨੇ ਨਾ ਉਹ ਰਾਜਸਥਾਨ ਵਿੱਚ ਬ੍ਰਿਸ਼ਾਂ ਦੇ ਪੱਤੇ ਧੂ ਧੂ ਖਾਂਦੇ ਨੇ, ਫਿਰ ਉਹ ਬ੍ਰਹਮ ਗਿਆਨੀ ਨਾ ਬਣ ਜਾਣ। ਉਸ ਦਾਤ ਇਸ ਪੰਕਤੀ ਵਿੱਚ ਹੈ। ਗੁਰਦੇਵ ਕਹਿੰਦੇ ਨੇ ਪਿਆਰਿਓ ਭੇਖਾਂ ਨਾਲ ਲਿਬਾਸ ਨਾਲ ਕੇਵਲ ਕੱਪੜੇ ਦੇ ਵਾਧੇ ਘਾਟੇ ਨਾਲ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਨਹੀਂ ਬੁਝੇਗੀ।
ਚਿੰਤਾ ਹੈ ਮਨ
ਮਾਰ, ਚਿੰਤਾ ਹੈ ਵੀ ਮੈਨੂੰ ਕੁਝ ਮਿਲ ਜਾਏ ਤੇ ਜੇ ਮਿਲ ਗਿਆ ਤੇ ਮਨ ਵਿੱਚ ਤੌਂਕ ਲਾ ਪੀ ਇਹਨੂੰ ਕੋਈ ਹੋਰ ਨਾ ਲੈ ਜਾਏ, ਜਿਹਨੂੰ ਵਿਦਾਂਤ ਵਿੱਚ ਕਹਿੰਦੇ ਨੇ ਪਹਿਲਾਂ ਪ੍ਰਾਪਤੀ ਤੇ ਮੁੜ ਕੇ ਪ੍ਰਾਪਤੀ ਦੀ ਅਪ੍ਰਾਪਤੀ ਨਾ ਬਣ ਜਾਏ, ਇਹ ਇੱਛਾ ਬਣੀ ਰਹਿੰਦੀ ਹੈ।
ਵਰਮੀ ਮਾਰੀ ਸਾਪ ਨਾ
ਮਰਾ ਨੇ ਦ੍ਰਿਸ਼ਟਾਂਤ ਦਿੱਤਾ ਵੀ ਇੱਕ ਸੱਪ ਵਰਮੀ ਚ ਹੋਵੇ ਤੇ ਕੋਈ ਬੰਦਾ ਉਸ ਵਰਮੀ ਨੂੰ ਕੁੱਟੀ ਜਾਏ, ਖੁੱਡ ਨੂੰ ਕੁੱਟੀ ਜਾਏ ਮਿੱਟੀ ਦੀ ਨੂੰ, ਤੇ ਸੱਪ ਤਾਂ ਥੱਲੇ ਚਲਾ ਗਿਆ। ਉਸ ਮਿੱਟੀ ਦੀ ਖੁੱਡ ਨੂੰ ਉਸ ਮਿੱਟੀ ਦੀ ਵਰਮੀ ਨੂੰ ਕੁੱਟਣ ਨਾਲ ਕੀ ਹੋਏਗਾ। ਇਸੇ ਪ੍ਰਕਾਰ ਗੁਰਮੁਖਾ ਮਨ ਰੂਪੀ ਸੱਪ ਤੇਰੇ ਅੰਦਰ ਹੈ ਤੇ ਤੂੰ ਇਹ ਕਵੇਂ ਵੀ ਮੈਂ ਸਰੀਰ ਰੂਪੀ ਖੁੱਡ ਨੂੰ ਕੁੱਟਣਾ ਤੇ ਸਰੀਰ ਰੂਪੀ ਖੁੱਡ ਨੂੰ ਕੁੱਟਣ ਦੇ ਨਾਲ ਮਨ ਰੂਪੀ ਸੱਪ ਨੇ ਨਹੀਂ ਮਰਨਾ। ਤੂੰ ਜੁੱਤੀ ਉਤਾਰ ਦੇ। ਇਸੇ ਪ੍ਰਕਾਰ ਆਹ ਥਾਈਲੈਂਡ ਹੈ ਨਾ, ਉੱਥੇ ਬਹੁ ਗਿਣਤੀ ਬੋਧੀਆਂ ਦੀ ਹੈ, ਔਰ ਉਹ ਲੋਕ ਗੁਰੂ ਪਿਆਰੋ ਆਪਣੀ ਜ਼ਬਾਨ ਵਿੱਚ ਕਈ ਵਾਰ ਤੱਕੜਾ ਲਗਾ ਤੱਕੜਾ ਲੋਹੇ ਦਾ, ਇਹਦੇ ਨਾਲ ਉਹ ਕਲਿਆਣ ਸਮਝਦੇ ਨੇ। ਆ ਮੂੰਹ ਦੇ ਇੱਕ ਪਾਸਿਓਂ ਤੱਕੜਾ ਕੱਢ ਕੇ ਦੂਜੇ ਪਾਸੇ ਦੀ ਉਹ ਲਗਾ ਦਿੰਦੇ ਨੇ। ਤੱਕੜੇ ਨੇ ਮਾਸ ਤਾਂ ਪਾੜਿਆ ਪਰ ਮਨ ਨਹੀਂ ਪਾੜਿਆ। ਜਿਸ ਤਰ੍ਹਾਂ ਆਪਾਂ ਕਛਹਿਰਾ ਪਾਉਂਦੇ ਹਾਂ, ਕਛਹਿਰਾ ਪਾ ਕਰਕੇ ਜੇ ਬੰਦਾ ਜਤੀ ਨਹੀਂ ਤੇ ਮੁਆਫੀ ਦੇਣੀ, ਮੈਂ ਗੁਰੂ ਕਾ ਸਿੱਖ ਹਾਂ, ਮੇਰਾ ਗੁਰੂ ਤੇ ਵਿਸ਼ਵਾਸ ਅੰਮ੍ਰਿਤਧਾਰੀ ਆ, ਕੱਲੇ ਕਛਹਿਰੇ ਨਾਲ ਮੁਕਤੀ ਨਹੀਂ ਜਿੰਨਾ ਚਿਰ ਕਰੈਕਟਰ ਦੀ ਕਛਹਿਰੇ ਮੈਂ ਉਤਾਰਨ ਦੀ ਕਛਹਿਰੇ ਦਾ ਵਿਰੋਧੀ ਨਹੀਂ। ਕਛਹਿਰਾ ਗੁਰੂ ਕਾ ਸਾਡੇ ਤੇ ਬਖਸ਼ਿਸ਼ ਹੈ, ਅਸੀਂ ਕਿਰਪਾਨ ਗਾਤਰੀ ਪਾਈਏ ਗੁਰੂ ਕਾ ਕਕਾਰ, ਲੇਕਿਨ ਜੇ ਕਿਰਪਾਨ ਪਾ ਕੇ ਸਾਡੇ ਅੰਦਰ ਹਾਇਆ ਦਇਆ ਤੇ ਕਿਰਪਾ ਨਹੀਂ ਤੇ ਕਿਰਪਾਨ ਦਾ ਭਾਰ ਹੀ ਚੁੱਕਿਆ, ਫਿਰ ਕਿਰਪਾਨ ਨੂੰ ਸਮਝਿਆ ਤਾਂ ਨਾ। ਉਸ ਥਾਂ ਤੇ ਸਤੰਕਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਕੱਲਾ ਵਰਮੀ ਨੂੰ ਮਾਰਨ ਕਰਕੇ ਸੱਪ ਨਹੀਂ ਮਰਦਾ, ਸਰੀਰ ਨੂੰ ਤੰਗ ਤੰਗ ਕਰਨ ਕਰਕੇ ਜਿਹੜਾ ਮਨ ਹੈ ਨਾ ਤੇਰੇ ਮਨ ਨੂੰ ਕੋਈ ਸੱਪ ਨੇ ਨਹੀਂ ਮਰਨਾ ਭਾਏ
ਕਿਉਂ ਬੁਰੇ ਕਰਮ ਕੁਮਾਰ
ਲੋਕ ਨੇ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਦੇ ਹਨ
ਸਤ ਗੁਰ ਦਾਤਾ ਸੇਵੀਆ
ਗੁਰੂ ਰੂਪੀ ਦਾਤੇ ਦੀ ਸੇਵਾ ਕਰਿਆ ਕਰ ਗੁਰੂ ਪਾਤਸ਼ਾਹ ਬਾਰੇ ਦੀਆਂ ਪ੍ਰਕਰਮਾ ਕਰਿਆ ਕਰ ਗੁਰੂ ਨੂੰ ਮੱਥਾ ਟੇਕਿਆ ਕਰ ਜਿਵੇਂ ਸਾਡੀਆਂ ਕਈ ਭੈਣਾਂ ਰੁਮਾਲੇ ਲਿਜਾ ਕਰਕੇ ਆਪਣੇ ਘਰ ਵਿੱਚ ਬੜੇ ਪਿਆਰ ਤੇ ਅਦਬ ਨਾਲ ਧੋ ਕੇ ਤੇ ਪ੍ਰੈਸ ਕਰਕੇ ਲਿਆਉਂਦੀਆਂ ਨੇ ਸੰਤ ਬਾਬਾ ਗੋਬਿੰਦ ਸਿੰਘ ਜੀ ਖਾਲਸਾ ਦੋ ਦੋ ਘੰਟੇ ਲਗਾਤਾਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਰਹਿੰਦੇ ਸੋ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਪਾਤਸ਼ਾਹ ਦਾਤੇ ਨੇ ਇਹਨਾਂ ਦੀ ਸੇਵਾ ਕਰਿਆ ਕਰ ਇਹਨਾਂ ਦੀ ਸੇਵਾ ਕਰਕੇ ਕੀ ਹੋਏਗਾ
ਸ਼ਬਦ ਵਸੈ ਮਨ ਆਏ
ਗੁਰਮੁਖੋ ਜਿਹਦੇ ਕੋਲ ਬਹਿੰਦੇ ਹਨ ਆਪਣੇ ਮਨ ਉਹਦੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਜੀ ਪਿਆਰ ਇੱਕ ਮੈਂ ਤੁਹਾਨੂੰ ਕੋਮਨ ਜੀ ਬੇਨਤੀ ਕਰਾਂ ਸਧਾਰਨ ਜੀ ਕਿ ਆਪਾਂ ਆਪਣੇ ਘਰਾਂ ਵਿੱਚ ਸੌਂਦੇ ਬਹਿੰਦੇ ਹਨ ਤੇ ਜਿਹੜੇ ਕਮਰੇ ਚ ਆਪਾਂ ਰੋਜ਼ਾਨਾ ਸੌਂਦੇ ਹਾਂ ਕਿਸੇ ਕਾਰਨ ਕਰਕੇ ਆਪਾਂ ਦੂਜੇ ਕਮਰੇ ਵਿੱਚ ਸੌਣਾ ਚਾਹੀਏ ਜਾਂ ਸੌਣਾ ਪੈ ਸਾਡੇ ਕੋਈ ਭੈਣ ਭਰਾ ਰਿਸ਼ਤੇਦਾਰ ਆ ਜਾਣ ਤੇ ਆਪਾਂ ਨੂੰ ਦੂਜੇ ਕਮਰੇ ਚ ਨੀਂਦ ਨਹੀਂ ਆਉਂਦੀ ਮਾਮੂਲੀ ਜੀ ਗੱਲ ਹੈ ਆਪਾਂ ਕੋਈ ਬਿਸਤਰਾ ਲੈ ਕੇ ਸੌਂਦੇ ਹਾਂ ਰੋਜ਼ਾਨਾ ਰਜਾਈ ਤਲਾਈ ਤੋ ਸਾਡਾ ਬਿਸਤਰਾ ਦੂਜੇ ਨਾਲ ਵਟਿਆ ਜਾ ਨਾ ਘਰ ਦੇ ਮੈਂਬਰ ਨਾਲ ਤੇ ਆਪਾਂ ਕਹਿੰਦੇ ਵੀ ਮੈਂ ਨੀ ਬਿਸਤਰੇ ਵਿੱਚ ਸੋਣਾ ਮੈਨੂੰ ਨੀਂਦ ਨਹੀਂ ਆਉਂਦੀ ਹੁਣ ਹੈ ਤਾਂ ਰਜਾਈ ਤਲਾਈ ਹੈ ਉਹ ਕਮਰਾ ਉਹਦਾ ਅੰਤਰੀ ਭਾ ਮਨੋਵਿਗਿਆਨੀ ਕਹਿੰਦੇ ਕਿ ਮਨੁੱਖ ਨੂੰ ਸਨੇਹ ਹੋ ਜਾਂਦਾ ਉਹਦੇ ਨਾਲ ਉਸ ਥਾਂ ਨਾਲ ਉਸ ਕੱਪੜੇ ਨਾਲ ਇਸੇ ਤਰ੍ਹਾਂ ਜੇ ਗੁਰੂ ਦੇ ਕੋਲ ਰੋਜ਼ਾਨਾ ਆਵੇਗਾ ਤੇ ਗੁਰਮੁਖਾ ਤੇਰਾ ਗੁਰੂ ਨਾਲ ਸਨੇਹ ਹੋ ਜਾਏਗਾ ਤੇਰੇ ਮਨ ਵਿੱਚ ਪਗੜ ਹੋ ਜਾਏਗੀ ਤੇ ਗੁਰੂ ਨਾਲ ਪਗੜ ਹੋਣ ਕਰਕੇ ਹੋਵੇਗਾ ਕਿ ਫਿਰ ਤੈਨੂੰ ਸ਼ਬਦ ਚੰਗਾ ਲੱਗੇਗਾ ਜਿਹੜਾ ਗੁਰੂ ਦਾ ਪ੍ਰਿਜ ਦੇ ਕੋਲ ਜਾਈਏ ਉਹਦੀ ਗੱਲ ਚੰਗੀ ਲੱਗਦੀ ਪ੍ਰੇਮ ਪਿਆਰ ਪੈਂਦਾ ਤਾਂਹੀਓ ਬਿਜਲੀ ਨਾਲ ਪ੍ਰੇਮ ਗੱਲ ਚੰਗੀ ਲੱਗੇ ਆਪਾਂ ਨੂੰ ਮਿੱਤਰ ਬਣਾ ਲੈਂਦੇ ਹਾਂ ਜਿਹਦੇ ਨਾਲ ਦਿਲ ਨਾ ਮਿਲੇ ਆਪਣਿਆਂ ਤੋਂ ਆਪਾਂ ਕੰਨੀ ਕਤਰਾਉਂਦੇ ਹਾਂ ਮੂੰਹ ਬਦਲ ਲੈਂਦੇ ਹਾਂ ਕਹਿੰਦੇ ਗੁਰੂ ਕੋਲ ਜਾਣ ਕਰਕੇ ਜਿਹੜਾ ਗੁਰੂ ਦਾ ਉਪਦੇਸ਼ ਤੈਨੂੰ ਚੰਗਾ ਲੱਗੇਗਾ ਤੇਰੇ ਮਨ ਵਿੱਚ ਵੱਜ ਜਾਵੇਗਾ
ਮਨ ਤਨ ਸੀਤਲ ਸਾਤ ਹੋਏ
ਇਹੋ ਭਾਈ ਹੈ ਵੀ ਗੁਰੂ ਤੇਰੇ ਮਨ ਨੂੰ ਠੰਡਿਆ ਕਰ ਦੇਗਾ ਤੇਰੇ ਤਨ ਨੂੰ ਠੰਡ ਪੈ ਜਾਏਗੀ
ਕਿਸਨਾ ਅਗਨ ਬੁਝਾਏ
ਤੇਰੇ ਅੰਦਰ ਤ੍ਰਿਸ਼ਨਾ ਦੀ ਲੱਗੀ ਅੱਗ ਹੈ ਉਹ ਗੁਰੂ ਦੇ ਉਪਦੇਸ਼ ਕਰਕੇ ਮੁੱਕ ਜਾਏਗੀ ਕਿਉਂ ਕਿਉਂਕਿ ਗੁਰੂ ਕਹਿੰਦਾ ਹੈ ਗੌ ਕਰ ਪਕੜੀ ਨਾ ਆਈ ਹਾਸ ਮਿੱਤਰਾ ਤੇਰੇ ਪਗੜ ਕਰਕੇ ਤੇਰੇ ਹੱਥ ਨਹੀਂ ਆਉਣੀ ਜੈਸਾ ਬੀਜੇ ਸੋ ਲਾਉਣੇ ਕਰਮਾਂ ਸੰਧਣਾ ਖੇਤ ਤੇਰੇ ਕਰਮਾਂ ਮੁਤਾਬਕ ਤੈਨੂੰ ਮਿਲਣਾ ਹੈ ਵੀ ਜੇ ਕਰਮਾਂ ਮੁਤਾਬਕ ਮਿਲਣਾ ਤੇ ਫਿਰ ਸੰਤੋਖ ਆਏਗਾ ਇਸ ਪ੍ਰਕਾਰ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਨਾ ਪਹਿਲਾਂ ਸੀ ਵੀ ਮੈਂ ਆਹ ਲਾਇਆ ਲਵਾਂ ਮੈਂ ਖੋਹ ਲਵਾਂਗਾ ਉਹ ਭਾਵਨਾ ਮਨ ਵਿੱਚੋਂ ਬਦਲ ਜਾਏਗੀ
ਸਰ ਸਵਾ ਸੋਏ
ਸਾਰੇ ਸੁੱਖਾਂ ਤੋਂ ਤੈਨੂੰ ਸ਼੍ਰੋਮਣੀ ਸੁੱਖ ਮਿਲੇਗਾ ਕਿਹੜਾ ਭਾਈ
ਜਾ ਵਿੱਚ ਆਪ ਗੁਆਏ
ਪਾਤਸ਼ਾਹ ਕਹਿੰਦੇ ਗੁਰਮੁਖਾ ਮੈਂ ਰੱਖ ਕੇ ਆਇਆ ਕਰ ਮੈਂ ਤੇ ਜਿਹਨੇ ਮੈਂ ਰੱਖ ਦਿੱਤੀ ਉਹ ਸ਼੍ਰੋਮਣੀ ਸੁਖੀ ਹੈ ਕਿਉਂਕਿ ਜਿੰਨੇ ਦੁੱਖ ਨੇ ਗੁਰਮੁਖੋ ਮੈਂ ਦੇ ਨੇ ਕਹਿੰਦੇ ਨੇ ਗੁਰੂ ਦੇ ਉਪਦੇਸ਼ ਕਰਕੇ ਤੇਰੀ ਮੈਂ ਮਰ ਜਾਏਗੀ ਤੇ ਮੈਂ ਦਾ ਤਿਆਗ ਹੀ ਪਰਮ ਸੁੱਖ ਜਾਣਨਾ ਕਰੀਏ
ਗੁਰਮੁਖ ਉਦਾਸੀ ਸੋ ਕਰ
ਗੁਰੂ ਦੇ ਉਪਦੇਸ਼ ਦੇ ਮੁਤਾਬਕ ਸੰਸਾਰ ਦੇ ਪਦਾਰਥਾਂ ਤੋਂ ਜੋ ਉਪਰਾਮ ਹਨ
ਜੇ ਸੱਚ ਰਹੇ
ਗੁਰਮੁਖ ਉਹ ਉਦਾਸੀ ਹੈ ਜਿਹੜਾ ਮਨ ਕਰਕੇ ਸੱਚ ਨਾਲ ਜੁੜਿਆ ਭਾਈ
ਚਿੰਤਾ ਮੂਲ ਨਾ ਹੋਵਈ
ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਕਿਉਂਕਿ ਗੁਰੂ ਬਾਬਾ ਕਹਿੰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜਨ ਤੋਂ ਪਾਏ ਕਿ ਤਿੰਨਾਂ ਦੀ ਰੋਜੀ ਦੇ ਬੜਾ ਸੁੰਦਰ ਦ੍ਰਿਸ਼ਟਾਂਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਿੰਦੇ ਹੋ ਗੁਰਮੁਖਾ ਤੂੰ ਬੜਾ ਫਿਕਰ ਕਰਦਾ ਬੜਾ ਤੇਰੇ ਮਨ ਤੇ ਬੋਝ ਹੈ ਪਰ ਵੇਖ ਲਾ ਪਰਮਾਤਮਾ ਨੇ ਪਾਣੀ ਦੇ ਜੀਵ ਪੈਦਾ ਕਰਕੇ ਤੇ ਉੱਥੇ ਉਹਨੂੰ ਰੋਟੀ ਦਿੰਦਾ اتے کوئی سودا نہیں ہوں، سودا مول ہو بھی نہ کو لے نہ دے، اتے کوئی بولی نہیں ہوں، اتے کوئی ہٹی سے بازار نہیں سمندر بچ، پر سمندر بچ بنا ہٹیاں دکان بنا کسی ٹیکس تو بنا کسی انکم تو بنا کسی دکان تو، جے سمندر بچ پرماتما جیاں نو روزی دیندا تے پوڑیا تینو کیوں نہ دے گا؟ اس کر کے نہ کر چنت، چنتا ہے کرتے ایک بزرگ شیر بولتے ہوں نے اردو دا بڑا سندر ہے، وہ کہندے ہوں نے جب دانت نہ تھے تب دودھ دیو، جب دانت دیے کیا ان نہ دے، بڑی بھاوپورت سکھیا دے وہ بزرگ کہندے نے تو گرمخا جی تیرے دند نہیں سی، ادو پرماتما نے تیرے ماں دے بہانے تینو دودھ دتا، امیران دیا ماما بھی نے غریباں دیا ماما بھی نے، ایک ماں نے انگور کھادے نے سیب کھادے نے بڑا پدارتھ کھادے نے فروٹ کھادا ہے، ایک غریب دی ماں انہیں لوکاں دے کرو بھانڈے مانجے، لوکاں کو جا کے پوچھا پھیریا تے کر بچاری آئی تے بھوک لگی، دو بہیاں روٹیاں سکیاں انہیں فڑیاں تے بی بی نے لون نال لا کے کھا لیا، غریبنی نے جن نے لون نال دو رکھیاں روٹیاں کھادیاں نے نا، اس ماں نے ایک ماں نے بن سونے پھل کھادے نے، دوواں ماواں دے شریر تو دودھ پیدا آیا تے دوواں وچ وٹامن برابر، یہ نہیں کہ جڑا امیر دی ماں روٹی دودھ کھادا دتا نا روڑ کھا کے وہ دودھ وچ وٹامن جا گئے نے، بالکل نہیں، غریب بچے دی ماں نے دودھ وچ اوہ پروٹین تے اوہ وٹامن تے امیر دی وچ وی اوہ، یہ پروٹین تے وٹامن کنے پیدا کیتے؟ اس پرماتما نے، جب دانت نہ تھے جدو دند نہیں سی ادو رب نے تیرے لیے دودھ دا پروگرام کیتا کہ یہ تو ہور کچھ کھادا پیتا نہیں جانا، مرکے کی ہویا ہولی ہولی دندیاں بچے نکلدیاں نے، یہ بچہ کملا گھوڑا وہ ماں نوں دندی دندی وڑ پہ، ماں دو چار برسیاں وہ منہ چاہیے ٹوک ٹوک کے کتنے دال کا چمچا پایا تو رب نے دھد ہی سپلائی ڈلی کر دیتے، ہوں تو دال بھاجی کھا سکتا ہے، دو گرائیاں روٹی دیا کھا لینا ہے، تو آٹومیٹکلی ماں کا دھد کٹنا شروع ہو گیا، روٹی کھان لگ پیا ماں کے دھد کی سپلائی بند، یہ ارینجمنٹ گرمت پیارو کسی سرکاری نجم نال نہیں، ایپلیکیشن دسی ہے بچے نے کہ میرے دودھ چاہیے جا ہوں میرا دودھ بند کر دوں میں پیسے تارنے، نہیں نہیں یہ سارا اس کرتے نو فکر ہے، تے میرے پاتشاہ کہندے اس کر کے فکر نہ کر، تیرا فکر اس مالک نو پیارا،
ہر نام رجا آگاہ،
یہ سلارتا نو آکھے نا کہ میرے سنتوخ آ جائے تو نہیں ہونا، یہ سنتوخ آئے گا نام نو رجن کر کے، جب میں دسویں پڑھتا ہوں سا ادو میں ایک کوتا پڑھی سیکھی سی اپنے ٹوٹر کو جو میرے پڑھا سی، بڑے سندر تے پاک پورت بول ہو کر کے میرے چیتے رہے، اس کوتا دے بول سن، تخیے اوپر بیٹھا فکر شاہ والی شان تے ہو، یہ سلطان بہو دی شاید بول ہو، وہ پنجابی دا کبھی ویر کہندا پی ایک فقیر اپنے تخیے تے بیٹھا، جتھے فقیر بہندے انہوں تخیا بولدے نے مسلمان بھرا، اس تخیے دے اگوں لوکی لنگدے نے تے جننے بھی لنگدے نے اودے اگے سر نوا کے لنگدے نے، اس فقیر دے کول کوئی دانیاں دا ڈرم نہیں، وہ کو فریج نہیں پی جتھے انہیں فروٹ رکھے آئے جا کوئی ہور جوس وغیرہ پیا ہوئے، وہ نیا کا کارن کی پی وہ منوک مہاپرش نام نہ رج گیا تے وہ سنتوخ کر کے لوگ انہوں چکتے ہیں وہ راجا بن گیا ہے، میرے پاتشاہ کہتے ہیں وہ رجیا ہے، جا جنوں پرماتما نے نام دتا نام کر کے ہی سنتوخ چاننا کریے
نانک نام بنان ہے شوٹیا
پاتشاہ کہتے گرمکھا پرماتما دی یاد تو بنا اس وحگرو دی بخشش تو بنا شٹکارا نہیں
او مائے پجائے پچائے
اس کر کے جڑے جیو نے یہ دبدا جنے لفظ ہے پچے پچائے یہ مول شبد ہے پلٹ جانا یہ عام کر کے کئی نو بڑھاپے وچ ہو جاندا ہے تے وشیش کر کے جنہاں دے دند اکھڑ جان ہن تاں نویں اپل والے نے اگے عام لوکی نہیں سلواندے تے جدوں او اکھڑے ہوئے دنداں والا منوکھ بزرگ روٹی کھانا چاہتا تے اُدے وچ روٹی چتھی نہیں جاندی تے روٹی جدوں اُدے گلے وچ اڑ جاندی ہے نا ادو اترو آتے سہ لینا اوکھا ہو جاتا تو کئی دی موت بھی ہو جاتی ہے انہوں کہ پلچ جانا روٹی نہ وہ اندر گئی نہ گا باہر گئے وہ کئی بار موت کا کارن بھی بن جاتی ہے اسی پرکار یہ نام تو ہونا منوکھ نہ انہیں اپنا لوگ سواریا نہ انہیں پروگ سواریا یہ دبدا دے وچ اپنی زندگی دے سمے نوں برباد کری جاندا ہے
پوڑی جنی ہر ہر نام تے آیا
جنہاں نے بھائی پرماتما نوں چیتے کیتا جی میں کل بھی ذکر کیتا سی اسی طرح جنی لفظ آیا سی تے ایتھے گرو گرنتھ صاحب جی پاتشاہ چ وعدہ ہے یہ کلے سکھاں دی گل نہیں کردے قرآن تاں کلے مومناں دی گل کردا ہے نا جڑے وید نے وہ کلے براہمنا کچھتری کا پاکی پاڑتے ہیں گرو گرنتھ صاحب جی پاتشاہ سارے کے سانجے ہیں کھتری براہمن سود ویس اپدیش جو ورنہ کو سانجا یہ تو اتوں تک کہ پشو پریت مودھ کو اتارے میرے پاتشاہ کہتے بھی جنہ بھی پرانیاں نے اس مالک نو چیتے کیتا
تنی پائے آڑے سرب سکھا
سارے سکھ رہے گے کیڑے سکھ حالت سکھ ایس لوگ دا پالت سکھ پرلوگ دا سکھ نیت سکھ سمنو او گرمکار جاننا پرماتما دا سمن کریا کر تینو سدیوی سکھ مل جائے گا
سب جنم تنا کا سفل
ہے عبادت کرن والے دا جنم سفلا ہے پرمانیک ہے آیا سفل تاہو کو گنیے جاس رسل ہر ہر مکھ پڑیے گرو گرنتھ سچے پاتشاہ کہندے بھی انہاں دا آیا سفلا جاننا کرو جڑے اپنی رسنا دے نال اس پرماتما دی بڑیائی کردے نے صرف تو صلاح کردے ہن
جن ہر کے نام کی من لاگی بھوکا
پرماتما دے نام دی بھوک لگے تے بھوک لگے گی پھر پرماتما دا نام لے گا انہوں چنگا لگے گا
جنی گڑ کا بچن آرادیا
بچنا مطابق انہوں دی تقریق مطابق انہوں دی سکھیا مطابق پرماتما نو چیتے کیتا اندروں
دن وسر گئے سب دکھا
ابھیاس تو اوپر ہو گئے وہ من تو پاسے ہو گئے اس کر کے دکھ نو دکھ ہی نہیں من دے
اے سنت بھلے گر سکھ ہے
پائی سنت کہ سارے ہی چنگے ہیں
جن نائی چنت پرائی چکھا
بات بھی کسی پرکار بھی چنتا نہیں آپ پہلی چنتا رکھے پائی صاحب جی نیانے سیانے ہونے تے پھر میرا وچار پی آپ امر چھکاں گے پھر پانی پڑیا کران گے مڑ کے کہندا جی کی کریے نکے نکے پوتے پوتریاں نے گیانی جی روٹی پانی کھائی دے تے دال بھاجی بچا کے روٹی جات پانے اسی تار نہیں چھکدے بہانا ویکھو منک دا پہلا نیانے پا لیے مڑ کے ویاہی تے مڑ کے کہندا پوتے تے پوتیاں تھالی جت پاؤ تے مڑ کے کہنا بھی میں ویاہ لا یہ گمکھو یہ کہندے لنگڑا بہانا لیں ایکسکیوز جہے پرمیشر کے پیارے وہ کہیں فکر نہیں کرتے وہ کہیں بھی جنہوں نے پرماتما نے پیدا کیتا نا وہ آپ ہی پالے گا
تن تن تنا کا گرو ہے جیسے امرت فل ہر لاگے مکھا
جنہوں نے نام امرت نو اپنے مکھ نہ لاونا کیتا
ਭਾਵ ਨਾਮ ਅੰਮ੍ਰਿਤ ਨੂੰ ਆਪਣੇ ਮੂੰਹ ਦੇ ਦੁਆਰਾ ਚੱਕਦੇ ਨੇ, ਜਪਦੇ ਹਨ, ਉਹ ਧੰਨਤਾ ਦੇ ਯੋਗ ਨੇ। ਤੋ ਗੁਰਮੁਖੋ, ਪੰਜ ਚਾਰ ਮਿੰਟ ਬਾਕੀ ਹਨ, ਤੋ ਲੜੀਵਾਰ ਸੰਥਿਆ ਦੇ ਵਿੱਚੋਂ ਆਪਾਂ ਇੱਕ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ।
ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸੱਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗਣੀ ਵਿੱਚ ਪੰਚਮ ਪਾਤਸ਼ਾਹ ਸਤਵੇਂ ਘਰ ਸੁਰਤਾਲ ਵਿੱਚ ਸਿੱਖਿਆ ਦਿੰਦੇ ਨੇ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਮੇਵਾ ਉਚਾਰਨ ਤੇ ਰੱਖਿਆ ਕਰਦਾ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ। ਇਹ ਸ਼ਬਦ ਵਿੱਚ ਸੰਤਾਂ ਦੀ ਡੈਫੀਨੇਸ਼ਨ, ਸੰਤ ਦੀ ਨਿਸ਼ਾਨੀ, ਸੰਤ ਕਿਸ ਤਰ੍ਹਾਂ ਦੇ ਹੁੰਦੇ ਨੇ ਇਹ ਵਿਆਖਿਆ ਕਰਦੇ ਹਨ।
ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਉ ਬਲ ਬਲ ਜਾਓ।
ਇਹਦਾ ਬਿਠਲ ਸ਼ਬਦ ਹੈ, ਇਹ ਮਹਾਰਾਸ਼ਟਰ ਦੀ ਭਾਸ਼ਾ ਦਾ ਸ਼ਬਦ ਹੈ, ਔਰ ਬਿਠਲੇ ਦਾ ਅਰਥ ਹੁੰਦਾ ਹੈ ਉਤਪਤੀ, ਪਾਲਣਾ ਤੇ ਲੈਤਾ ਕਰਨ ਵਾਲਾ। ਜਿਹਦੇ ਕੋਲ ਇਹਨਾਂ ਤਿੰਨਾਂ ਚੀਜ਼ਾਂ ਦਾ ਕੰਟਰੋਲ ਹੋਵੇ ਉਹਨੂੰ ਕਹਿੰਦੇ ਨੇ ਬਿਠਲ। ਬਾਬੇ ਨਾਮਦੇਵ ਨੇ ਬਿਠਲ ਸ਼ਬਦ ਆਪਣੀ ਰਚਨਾ ਵਿੱਚ ਬਹੁਤ ਵੇਰਾ ਵਰਤਿਆ। ਜੋ ਪ੍ਰਭੂ ਹੈ ਉਸਦੀ ਪ੍ਰਾਪਤੀ ਦਾ ਪੰਥ ਰਸਤਾ ਵਿਖਾਉਣ ਨੂੰ ਜੋ ਸੰਤ ਸਾਰੇ ਦਿਨਾਂ ਵਿੱਚ ਸਮਰੱਥ ਨੇ, ਮੈਂ ਉਹਨਾਂ ਸੰਤਾਂ ਤੋਂ ਬਲਹਾਰ ਪ੍ਰਮਾਣ ਜਾਂਦਾ ਹਾਂ।
ਗਾਵਨ ਭਾਵਨ ਸੰਤਨ ਤੋਰੇ ਚਰਨ ਉਵਾ ਕੈ ਪਾਉ।
ਆਤਮਾ ਤੇਰੇ ਆਪ ਦੇ ਸੰਤ ਆਪ ਜੀ ਦੇ ਦਸ ਨੂੰ ਗਾਉਂਦੇ ਤੇ ਆਪ ਜੀ ਦੇ ਭਾਵਨ ਭਾਣੇ ਨੂੰ ਮੰਨਦੇ ਨੇ, ਆਪ ਜੀ ਨੂੰ ਚਾਹੁੰਦੇ ਨੇ। ਉਹਨਾਂ ਸੰਤਾਂ ਕੈ ਦੇ ਚਰਨ ਮੇਰੇ ਹਿਰਦੇ ਵਿੱਚ ਪਾਓ, ਭਾਵ ਐਸੇ ਸੰਤਾਂ ਦੇ ਚਰਨਾਂ ਦਾ ਧਿਆਨ ਮੈਨੂੰ ਬਖਸ਼ਣਾ ਕਰੋ ਜੀ।
ਜਾਸਨ ਰਹਾਓ
ਦੇ ਕਰਕੇ ਮੇਰ ਕਰਦੇ ਹਨ।
ਜਾਸਨ ਬਾਸਨ ਸਹਿਜ ਕੇਲ ਕਰਨਾ ਮੈਂ
ਧਰਤ ਹੁੰਦਾ ਗੁਰਮੁਖ ਪਿਆਰੋ ਭਾਂਡਾ ਸੰਸਕ੍ਰਿਤ ਵਿੱਚ। ਜਾਸਨ ਦਾ ਅਰਥ ਹੈ ਜਸ, ਅਥਵਾ ਉਹ ਸੰਤ ਜਾਸਨ ਜਸ ਦੇ ਭਾਂਡੇ ਹਨ, ਜਾਸਨ ਜਿਨ੍ਹਾਂ ਵਿੱਚ ਕਿਸੇ ਪਦਾਰਥ ਦੀ ਵਾਸ਼ਨਾ ਨਹੀਂ।
ਏਕ ਅਨੰਤ ਅਨੁਪੈ ਠਾਓ
ਸ਼ਬਦ ਪਹਿਲਾ ਮੁੱਖ ਅਰਥ ਇਹਦਾ ਭਾਂਡਾ ਹੈ ਤੇ ਗੌਣ ਅਰਥ ਇਹਦਾ ਵਾਸ਼ਨਾ ਹੈ। ਏਕ ਅਨੰਤ ਅਨੁਪੈ ਠਾਓ, ਸੋ ਇਸ ਪ੍ਰਕਾਰ ਉਹ ਸੰਤ ਸਹਿਜੇ ਹੀ ਉਸ ਪਰਮਾਤਮੇ ਚ ਖੁਸ਼ੀਆਂ ਕਰਦੇ ਹਨ। ਜਿਹੜਾ ਉਪਮਾ ਤੋਂ ਰਹਿਤ ਹੈ, ਥਾਓ ਦਾ ਅਰਥ ਹੈ ਥਾਂ ਜਗ੍ਹਾ, ਇਹ ਅਨੂਪੇ ਉਪਮਾ ਤੋਂ ਰਹਿਤ ਬੇਅੰਤ ਪਰਮਾਤਮਾ ਉਹਨਾਂ ਸੰਤਾਂ ਦੇ ਹਿਰਦੇ ਵਿੱਚ ਆਪ ਜੀ ਦੀ ਥਾਂ ਹੈ, ਆਪ ਉਹਨਾਂ ਦੇ ਹਿਰਦੇ ਵਿੱਚ ਵੱਸਦੇ ਹੋ।
ਨਿਦ ਸਿੱਧ ਨਿਦ ਕਰ ਪਲ ਜਗ ਜੀਵਨ,
ਇਹ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਸਾਰੀਆਂ ਆਪ ਦੇ ਕੰਟਰੋਲ ਵਿੱਚ ਨੇ, ਆਪ ਦੇ ਹੱਥ ਵਿੱਚ ਹਨ।
ਪ੍ਰਭ ਨਾਥ ਅਨੇਕ ਨਾਓ,
ਸਰਬ ਨਾਥ ਅਨੇਕ ਨਾਓ, ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਆਪ ਸਾਰਿਆਂ ਦੇ ਨਾਥ। ਉਸ ਪਰਮਾਤਮਾ ਨੂੰ ਬੇਨਤੀ ਕਰੀਏ, ਵਾਹਿਗੁਰੂ ਹੈ ਤੂੰ ਸਾਰਿਆਂ ਦਾ ਨਾਥ ਮਾਲਕ, ਪਰ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ, ਪੀਰਾਂ ਪੈਗੰਬਰਾਂ ਨੇ, ਗੁਰੂਆਂ ਸਾਹਿਬਾਨਾਂ ਨੇ, ਹੋਰ ਜਿੰਨੇ ਵੀ ਅਨੁਭਵ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਤੁਹਾਡਾ ਨਾਂ ਕਲਪਿਤ ਕੀਤਾ, ਨਾਂ ਰੱਖਿਆ। ਇਹਦੀ ਲੰਮੀ ਚੌੜੀ ਵਿਆਖਿਆ ਕਿ ਉਹਦੇ ਕਰਤਬਾਂ ਤੋਂ ਨਾਂ ਰੱਖੇ ਜਾਂਦੇ ਨੇ, ਉਹਦੇ ਵਿਸ਼ੇਸ਼ਣਾਂ ਤੋਂ ਨਾਂ ਰੱਖੇ ਜਾਂਦੇ, ਜਿਵੇਂ ਰਾਧਾ ਰਮਣ ਨੂੰ ਕਹਿੰਦੇ ਨੇ ਕਿਰਿਆਵਾਚੀ ਨਾਓ, ਔਰ ਇਸੇ ਪ੍ਰਕਾਰ ਜਾਤੀ ਵਿਜਾਤੀ ਨੂੰ ਆਪਾਂ ਕਹਿੰਦੇ ਸੋਢੀ ਸੁਲਤਾਨ, ਔਰ ਇਸੇ ਪ੍ਰਕਾਰ ਕਰਮਵਾਚੀ ਨਾਂ ਮੁਰਨਾ ਮਿਦੈਤ ਨੂੰ ਮਾਰਨ ਕਰਕੇ ਉਹਨੂੰ ਮੁਰਾਰੀ ਕਹਿੰਦੇ ਆ। ਤੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਹੈ ਤਾਂ ਤੂੰ ਇੱਕ, ਪਰ ਗੁਰਮੁਖ ਪਿਆਰੇ ਨੇ ਤੇਰੇ ਵੱਖ ਵੱਖ ਨਾਮ ਕਲਪਿਤ ਕੀਤੇ ਨੇ, ਔਰ ਉਹਨਾਂ ਵੱਖ ਸਾਰੇ ਨਾਵਾਂ ਵਾਲੇ ਪਰਮਾਤਮਾ ਨੂੰ ਮੈਂ ਨਮਸਕਾਰ ਕਰਦਾ। ਮੇਰੇ ਤੇ ਕਿਰਪਾ ਕਰ, ਜਿਹੜੇ ਤੇਰੇ ਨਾਲ ਜੁੜੇ ਨੇ ਉਹਨਾਂ ਮਹਾਂਪੁਰਸ਼ਾਂ ਦਾ ਸੰਪਰਕ ਹੋਵੇ, ਤਾਂ ਕਿ ਉਹਨਾਂ ਦੀ ਸੰਗਤ ਸਦਕਾ
میرے من وچ تیری یاد بنی
رہے جیا کرپا نانک کو
میرے پاتشاہ کہندے نے ہے دیالو سوب کرپال پرماتما میرے تیری میر کر میرے تیری کرپا کر
سن سن جس جیوا
میرے تیری کرپا کر پی جنا چر میں جیونا نا اُنہ چر تیرا جس سندا رہا میرا من تیرے جس نال جڑیا رہے گرو پاتشاہ ساڈے تے دیا کر یہ اوستھا سانو نصیب ہوئے ایہو جے نیک پور سانو ملن گرو کا گرو کے سنگتاں دا دھنواد پلا چکا دی معافی واحگرو جی کا خالصہ
واحگرو جی کی فتح